ਹੁਣ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਜੋ ਸਹਿਸ ਕਿਰਤੀ ਦੇ ਪਵਿੱਤਰ ਸਲੋਕ ਹਨ, ਹਜ਼ੂਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਕਥਾ ਅੱਗੇ ਆਰੰਭ ਹੋ ਰਹੀ ਹੈ। ਅੰਮ੍ਰਿਤ ਵੇਲੇ ਦੀ ਕਥਾ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਵਚਨ ਫਰਮਾਏ ਸਨ, ਆਪ ਕਿਰਪਾ ਕਰਕੇ ਕਿ ਭਾਈ ਗੁਰੂ ਵਾਲੇ ਬਣੋ, ਗੁਰਮੰਤਰ ਦੀ ਪ੍ਰਾਪਤੀ ਗੁਰਮਤ ਦੁਆਰਾ ਪ੍ਰਾਪਤ ਕਰੋ। ਜਿਹੜੇ ਗੁਰਮੰਤਰ ਤੋਂ ਹੀਣੇ ਲੋਕ ਨੇ ਉਹਨਾਂ ਦਾ ਜੀਵਨ ਫਟਕਾਰ ਯੋਗ ਤੇ ਲਾਂਟ ਯੋਗ ਹੈ, ਧਿਕਾਰ ਹੈ ਉਸ ਜੀਵਨ ਨੂੰ, ਭ੍ਰਿਸ਼ਟ ਹੈ ਉਹ ਜੀਵਨ। ਉਹ ਕੁੱਤਿਆਂ ਦੀ ਜੂਨਾਂ ਵਿੱਚ, ਸੂਰਾਂ ਦੀ ਜੂਨਾਂ ਵਿੱਚ, ਖੋਤਿਆਂ ਤੇ ਕਾਵਾਂ ਤੇ ਸੱਪਾਂ ਦੀ ਜੂਨਾਂ ਵਿੱਚ ਪੈਣਗੇ, ਬਲਕਿ ਉਹ ਕੁੱਤਿਆਂ ਨਾਲ ਵੀ ਮਾੜੇ, ਸੂਰਾਂ ਨਾਲ ਵੀ ਮਾੜੇ ਤੇ ਖੋਤਿਆਂ ਕਾਵਾਂ ਤੇ ਸੱਪਾਂ ਦੇ ਵੀ ਉਹ ਬਰਾਬਰ ਨਹੀਂ ਹੋ ਸਕਦੇ। ਉਹਨਾਂ ਜਿਹੜੀਆਂ ਜੂਨਾਂ ਦੇ ਵਿੱਚ ਵੀ
ਗੁਣ ਹਨ, ਪਰ ਇਹ ਮਨੁੱਖ ਨਿਗੁਰਾ ਹੈ, ਤੇਰੇ ਨਾਮ ਲੈਣ ਤੋਂ, ਤੇਰਾ ਨਾਮ ਲੈਣਾ ਵੀ ਬੜਾ ਬੁਰਾ ਹੈ, ਤੇਰੇ ਮੱਥੇ ਲੱਗਣ ਤੋਂ ਲੋਕਾਂ ਨੂੰ ਪਾਪ ਚੜ੍ਹਦੇ ਹਨ, ਚੜ੍ਹਨਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨਿਗੁਰਿਆਂ ਦਾ ਲੰਗਰ ਨਹੀਂ ਆਪ ਸੱਚੇ ਪਾਤਸ਼ਾਹ ਪ੍ਰਵਾਨ ਕਰਦੇ ਸਨ। ਭਾਈ ਦਿਆਲਦਾਸ ਵਰਗਿਆਂ ਨੇ ਯਤਨ ਕੀਤੇ, ਪਰ ਜਦੋਂ ਤੱਕ ਅੰਮ੍ਰਿਤ ਨਹੀਂ ਸੀ ਛਕਿਆ ਤਦੋਂ ਤੱਕ
ਉਹਨਾਂ ਦਾ ਲੰਗਰ ਪ੍ਰਵਾਨ ਨਹੀਂ ਹੋਇਆ।
ਗੋਲ ਕਥਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭਾਈ ਹਰ ਸਿੰਘ ਨੇ ਲਿਖੀ ਹੈ, ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਭਾਈ ਨੰਦ ਲਾਲ ਜੀ ਨੇ ਵੀ ਅੰਮ੍ਰਿਤ ਛਕਿਆ ਤੇ ਭਾਈ ਨੰਦ ਲਾਲ ਸਿੰਘ ਉਹਨਾਂ ਦਾ ਨਾਮ ਪਿਆ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਕੀਤਾ ਸੀ। ਕਵੀ ਜਿਹੜੇ ਸਨ ਹਜ਼ੂਰ ਦੀ ਹਜ਼ੂਰੀ ਵਿੱਚ, ਕਈ ਹੋਰ ਮਤਾਂ ਦੇ ਵੀ ਸਨ ਜਿਹਨਾਂ ਨੂੰ ਸਤਿਕਾਰ ਦਿੱਤਾ ਸੀ। ਸੋ ਉਹਨਾਂ ਤੋਂ ਬਿਨਾਂ ਬਾਕੀ ਜਿਹਨੇ ਸਨ ਸਭ ਨਿਕਟ ਵਰਤੀਆਂ ਨੂੰ ਕੀ, ਹੋਰਨਾਂ ਨੂੰ ਕੀ, ਸਤਿਗੁਰੂ ਜੀ ਨੇ ਖੰਡੇ ਦੇ ਅੰਮ੍ਰਿਤ ਦੀ ਦਾਤ ਕਿਰਪਾ ਕਰਕੇ ਬਖਸ਼ੀ। ਸੋ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਨਾਰਦ ਮੁਨ ਜਾਂਦਾ ਹੁੰਦਾ ਸੀ। ਭਗਵਾਨ ਕਹਿੰਦੇ ਇਹ ਧਰਤੀ ਭ੍ਰਿਸ਼ਟ ਹੋ ਜਾਂਦੀ ਹੈ ਜਿੱਥੇ ਨਾਰਦ ਵਰਮਾ ਦਾ ਪੁੱਤਰ ਨਿਗੁਰਾ ਆ ਕੇ ਖੜਾ ਹੁੰਦਾ। ਸੋ ਫਿਰ ਉਸ ਨੂੰ ਗੁਰੂ ਵਾਲੇ ਬਣ ਕੇ ਆਪਣਾ ਭਲਾ ਕਰਨਾ ਔਰ ਗੁਰਮੰਤਰ ਦੀ ਪ੍ਰਾਪਤੀ ਕਰਕੇ ਉਹਨੇ ਜਨਮ ਆਪਣਾ ਸਫਲਾ ਕੀਤਾ ਸੀ। ਇਸ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੀ ਕਥਾ ਦੇ ਵਿੱਚ ਇਹ ਫਰਮਾਇਆ ਕਿ ਭਾਈ ਗੁਰੂ ਵਾਲੇ ਬਣੋ ਔਰ ਗੁਰਮੰਤਰ ਦੀ ਪ੍ਰਾਪਤੀ ਸਾਰਿਆਂ ਨੂੰ ਕਰਕੇ, ਉਸ ਨੂੰ ਕਮਾ ਕੇ ਅਭਿਆਸ ਕਰਕੇ ਆਪਣਾ 84 ਦਾ ਗੇੜਾ ਕੱਟਣਾ ਚਾਹੀਦਾ ਹੈ। ਹੋਰ ਬਚਨ ਕੀਤੇ ਸਨ, ਧਨ ਸੁੰਦਰ ਸਰੂਪ ਭਰਾ ਸੰਬੰਧੀ ਇਸਤਰੀ ਵਾਲੇ ਸੁੱਖ, ਵਿਦਿਆ ਵਿੱਚ ਚਤੁਰ ਹੋਣਾ। ਸੋ ਇਸ ਵਿਦਿਆ ਦੇ ਵਿੱਚ ਪ੍ਰਵੀਨ ਹੋਣਾ, ਵਾਕਾਂ ਦੇ ਬੋਲਣ ਦੇ ਵਿੱਚ ਚਤੁਰ ਹੋਣਾ, ਇਹ ਕੋਈ ਦੁਰਲੱਭ ਚੀਜ਼ਾਂ ਨਹੀਂ। ਗੁਰੂ ਕੀ ਸਾਧ ਸੰਗਤ ਔਰ ਪਰਮੇਸ਼ਰ ਦਾ ਨਾਮ ਤੇ ਵਾਹਿਗੁਰੂ ਦੀ ਕਿਰਪਾ, ਇਹ ਬੜੀਆਂ ਕਠਿਨ ਲੱਭਣ ਵਾਲੀਆਂ ਚੀਜ਼ਾਂ ਨੇ। ਜਿਨ੍ਹਾਂ ਨੂੰ ਇਹ ਪ੍ਰਾਪਤੀ ਹੋ ਜਾਵੇ ਉਹ ਸਭ ਤੋਂ ਉੱਚੇ ਹਨ, ਉਹ ਸਭ ਤੋਂ ਸੁੱਚੇ ਹਨ। ਫਿਰ ਰੱਬ ਦੇ ਪਿਆਰਿਆਂ ਦੇ ਲੱਖਣ ਦੱਸੇ ਸਨ ਕਿ ਪੂਰਨ ਪੁਰਖ ਜਿਹੜੇ ਨੇ, ਪੂਰਨ ਭਾਂਡੇ, ਬ੍ਰਹਮ ਗਿਆਨੀ, ਤਤਵੇ ਤੇ ਪੂਰਨ ਗੁਰਸਿੱਖ, ਰੱਬ ਦੇ ਪਿਆਰੇ, ਉਹਨਾਂ ਦੀਆਂ ਕੀ ਨਿਸ਼ਾਨੀਆਂ ਨੇ, ਉਹਨਾਂ ਦੇ ਕੀ ਲੱਖਣ ਨੇ, ਉਹ ਵੀ ਆਪ ਨੇ ਕਿਰਪਾ ਕਰਕੇ ਦੱਸੇ ਸਨ। ਹੁਣ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਗੇ ਕਹਿੰਦੇ ਨੇ ਕਿ ਜਦੋਂ ਤੱਕ ਬਿਰਤੀ ਅਕਾਗਰ ਨਹੀਂ, ਜਦੋਂ ਤੱਕ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ, ਤਦੋਂ ਤੱਕ ਸੰਸਾਰ ਦੇ ਵਿੱਚ ਦੁਬਧਾ ਬਣੀ ਰਹਿੰਦੀ ਹੈ ਔਰ ਦੋ ਦੋ ਚੀਜ਼ਾਂ ਲਗਾਤਾਰ ਬਣੀਆਂ ਰਹਿੰਦੀਆਂ ਨੇ। ਇਹ ਸਾਡਾ ਮਿੱਤਰ ਹੈ, ਇਹ ਦੁਸ਼ਮਣ ਹੈ, ਇਹ ਆਪਣਾ ਹੈ, ਇਹ ਬਗਾਨਾ ਹੈ, ਇਸ ਨਾਲ ਮੋਹ ਕਰਨਾ ਹੈ, ਦੂਜੇ ਨਾਲ ਈਰਖਾ ਕਰਨੀ ਹੈ, ਇਸੇ ਕਰਕੇ ਜੰਮਣਾ ਪੈਂਦਾ ਤੇ ਮਰਨਾ ਪੈਂਦਾ, ਇਸੇ ਕਰਕੇ ਪਦਾਰਥਾਂ ਤੇ ਆਏ ਤੋਂ ਖੁਸ਼ੀ ਹੈ ਤੇ ਪਦਾਰਥਾਂ ਦੇ ਜਾਣ ਤੋਂ ਸੋਗ ਹੈ। ਸੋ ਇਹ ਦੁੰਦਵਾਦ ਜਿਹੜਾ ਹੈ ਸਰਵ ਤੱਕ ਬਣਿਆ ਰਹਿੰਦਾ। ਸੋ ਇਹ ਸੰਸਾਰ ਦੀ ਹਾਲਤ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੱਸਦੇ ਹਨ।
ਵਾਹਿਗੁਰੂ ਜੀ ਅਜਾ ਭੁਗੰਤ ਕੰਦ ਮੂਲਮ,
ਨਾਨਕ ਸੋਗ ਹਰਖਣ ਵਿਆਪਤੇ, ਉਹ ਕਦੇ ਗਏ ਪਦਾਰਥ ਤੋਂ ਪਦਾਰਥ
ਉਹਨਾਂ ਕੀ ਰਹਿੰਦਾ ਹੈ।
ਸੱਤਰ ਗਤੇ ਸੰਸਾਰ ਹੈ,
ਸੱਤਰ ਇਹੋ ਜੀ ਗਤ ਹੈ, ਹਾਲਤ ਹੈ ਸੰਸਾਰ ਦੀ, ਉਹ ਜੀ ਰੀਤੀ ਹੈ ਸੰਸਾਰ ਦੀ, ਜਾਣਨਾ ਕਰੋ।
ਨਾਨਕ ਸੋਗ ਹਰਖਣ ਵਿਆਪਤੇ,
ਕਦੇ ਤਾਂ ਜਦੋਂ ਪਦਾਰਥ ਕੋਲ ਆਉਣ ਜਾਂ ਕੋਈ ਵਿਆਹ ਸ਼ਾਦੀ ਜਾਂ ਹੋਰ ਕੋਈ ਖੁਸ਼ੀ ਦਾ ਸਮਾਂ ਆਵੇ, ਬੜੇ ਖੁਸ਼ੀ ਵਿੱਚ ਆ ਕੇ ਆਦਮੀ ਫਲਦਾ ਹੈ, ਫੁੱਲਦਾ ਹੈ, ਬੜਾ ਯਤਨ ਕਰਦਾ, ਮਾਣ ਕਰਦਾ ਹੈ, ਪਰ ਜਦੋਂ ਕਾਲ ਰੂਪੀ ਸ਼ੇਰ ਨੂੰ ਵੇਖਦਾ ਕਿ ਮੌਤ ਸਿਰ ਤੇ ਹੈ, ਸੋ ਉਸ ਮੌਕੇ 'ਚ ਫਿਰ ਸੋਗ ਤੇ ਚਿੰਤਾ ਨੂੰ ਆ ਕੇ ਵਿਆਪਦੇ ਨੇ। ਸੋ ਇਸ ਵਾਸਤੇ ਕਦੇ ਚਿੰਤਾ ਤੇ ਕਦੇ ਖੁਸ਼ੀ, ਸੋਗ ਤੇ ਹਰਖ ਦੇ ਵਿੱਚ ਹਰ ਮੌਕੇ ਤੇ ਸੰਸਾਰ ਪਿਆ ਹੀ ਰਹਿੰਦਾ ਹੈ। ਇਹ ਦੁਨੀਆ ਦੀ ਐਸੀ ਹਾਲਤ ਹੈ। ਸੋ ਅਜਾ ਬੱਕਰੇ ਦੀ ਨਹੀਂ ਆਈ, ਖਾਂਦੇ ਪੀਂਦੇ ਨੇ ਪਦਾਰਥ ਸਨ ਜੀਵ, ਪਰ ਜਦੋਂ ਕਾਲ ਰੂਪੀ ਸ਼ੇਰ ਸਿਰ ਤੇ ਗੱਜਦਾ ਸੁਣਦੇ ਨੇ, ਸੋ ਉਸ ਮੌਕੇ ਮਨ ਦੇ ਵਿੱਚ ਫਿਰ ਅਫਸੋਸ ਆਉਂਦਾ, ਸੋਗ ਆਉਂਦਾ ਹੈ। ਉਹ ਖਾਧਾ ਪੀਤਾ ਹੋਇਆ ਮਾਨੋ ਉਹ ਚੰਗੀ ਤਰ੍ਹਾਂ ਹਜ਼ਮ ਤੱਕ ਨਹੀਂ ਹੁੰਦਾ, ਹੋਰ ਖਾਣ ਦੀ ਰੁਚੀ ਨਹੀਂ ਰਹਿੰਦੀ। ਜਿਵੇਂ ਕਿਹਾ ਸੀ ਨਾ, ਜਿਹੜਾ ਸੀ ਪੈਂਡਾ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ, ਸੋ ਤੁਸੀਂ ਕਹਿੰਦੇ ਜੇ ਸਿਮਰਨ ਭਜਨ ਬਹੁਤਾ ਕਰੋ, ਮਨ ਵਿੱਚ ਮਹਾਰਾਜ ਭਾਰੋ, ਵਿਸ਼ੇ ਵਿਕਾਰਾਂ ਤੋਂ ਬਚੋ, ਨੀਂਦ ਤੋਂ ਸਾਫ਼ ਤਾਂ ਰਹੋ, ਤੜਕੇ ਉੱਠੋ, ਪਰ ਤੁਸੀਂ ਮੈਨੂੰ ਹੱਥੀਂ ਪਾ ਲਿਆ, ਚਾਰ ਚਾਰ ਮੱਝਾਂ ਦਾ ਦੁੱਧ ਇੱਕੋ ਵਾਰੀ ਮੈਨੂੰ ਛਕਾਉਂਦੇ ਰਹਿ ਜੇ, ਸੋ ਮੇਰਾ ਸਰੀਰ ਬੜਾ ਬਲੀ ਹੈ, ਮੈਨੂੰ ਨੀਂਦ ਵੀ ਬਹੁਤੀ ਆਉਂਦੀ ਹੈ ਅਤੇ ਮੈਨੂੰ ਵਿਕਾਰ ਵੀ ਬੜੇ ਸੁਕਾਉਂਦੇ ਨੇ, ਸੋ ਮੇਰਾ ਚਿੱਤ ਨਹੀਂ ਜੇ ਭਜਨ ਸਿਮਰਨ ਵਿੱਚ ਜੁੜਦਾ। ਹਜ਼ੂਰ ਕਹਿਣ ਲੱਗੇ ਤੂੰ ਸੱਤਾਂ ਦਿਨਾਂ ਦੇ ਵਿੱਚ ਮਰਨਾ ਹੈ, ਤੂੰ ਕੀ ਬਣਿਆ ਫਿਰਦਾ ਹੈ। ਇਹ ਗੱਲ ਕਹਿਣ ਤੋਂ ਬੜਾ ਚਿੱਤ ਵਿੱਚ ਹੈਰਾਨ ਹੋਇਆ, ਮਸਾਂ ਮਸਾਂ ਇੱਕ ਦਿਨ ਕੱਢਿਆ, ਦੋ ਦਿਨ, ਤਿੰਨ ਦਿਨ, ਚਾਰ ਦਿਨ, ਸੋ ਜਿਵੇਂ ਜਿਵੇਂ ਦਿਨ ਮੁੱਕਦੇ ਜਾਣ ਹਫ਼ਤੇ ਦੇ, ਤਿਵੇਂ ਤਿਵੇਂ ਪ੍ਰਤੀਤ ਹੋਵੇ ਕਿ ਮੌਤ ਨੇੜੇ ਆ ਰਹੀ ਹੈ। ਸੋ ਕੋਈ ਖਾਣ ਪੀਣ ਦੀ ਰੁਚੀ ਨਹੀਂ, ਨੀਂਦ ਕਿੱਥੇ ਆਉਣੀ ਸੀ, ਵਿਕਾਰ ਸੁਪਨੇ ਵਿੱਚ ਵੀ ਯਾਦ ਨਹੀਂ, ਬਹੁਤਾ ਸਰੀਰ ਕਮਜ਼ੋਰਾ ਜਿਹਾ ਹੋ ਗਿਆ। ਮਸਾਂ ਮਸਾਂ ਸੱਤਵਾਂ ਦਿਨ ਇਹਨੇ ਕੱਢਿਆ, ਸ਼ੁਕਰ ਸ਼ੁਕਰ ਕਰਦਿਆਂ ਨੇ, ਸੋ ਹੱਥ ਵਿੱਚ ਸੋਟੀ ਪਕੜ ਕੇ ਮਸਾਂ ਜੇ ਮਹਾਰਾਜ ਦੇ ਚਰਨਾਂ ਵਿੱਚ ਆਇਆ, ਹਜ਼ੂਰ ਨੂੰ ਆ ਨਮਸਕਾਰ ਕੀਤੀ। ਸੱਚੇ ਪਾਤਸ਼ਾਹ ਕਹਿੰਦੇ ਸੁਣਾ ਪੈ ਰਿਹਾ, ਕਹਿੰਦੇ ਮਹਾਰਾਜ ਵੇਖ ਲਓ ਜੀ ਉਹਦੀ ਹਾਲਤ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਸੁਣਾ ਨੀਂਦ, ਸੁਣਾ ਖਾਣ ਪੀਣ ਦਾ, ਵਿਸ਼ੇ ਵਿਕਾਰਾਂ ਦੇ। ਕਹਿੰਦੇ ਮਹਾਰਾਜ ਜਦੋਂ ਮੌਤ ਚੇਤੇ ਸੀ, ਖਾਣਾ ਪੀਣਾ ਕਿੱਥੇ, ਸੋ ਵਿਕਾਰ ਕਿੱਥੇ, ਵੇਖ ਲਓ ਹੁਣ ਤਾਂ ਮੇਰੇ ਸਰੀਰ ਦੀ ਹਾਲਤ ਕਿਹੋ ਜਿਹੀ ਹੋਈ ਹੈ, ਸੋ ਬਹੁਤਾ ਕਮਜ਼ੋਰ ਹੋ ਚੁੱਕਾ ਹੈ, ਪਰ ਤੁਹਾਡੀ ਕਿਰਪਾ ਹੈ, ਇੰਨਾ ਤਾਂ ਸ਼ੁਕਰ ਹੈ ਨਾ, ਮੈਂ ਮਰਿਆ ਨਹੀਂ। ਤੁਸੀਂ ਕਹਿੰਦੇ ਸੀ ਸੱਤਾਂ ਦਿਨਾਂ ਦੇ ਵਿੱਚ ਮਰੇਗਾ, ਮਹਾਰਾਜ ਕਹਿਣ ਲੱਗੇ ਮਰੇਗਾ ਸੱਤਾਂ ਦਿਨਾਂ ਦੇ ਵਿੱਚ ਵਿੱਚ। ਸੋਮ, ਮੰਗਲ, ਬੁੱਧ, ਵੀਰ, ਸ਼ੁਕਰ, ਸ਼ਨਿਚਰ, ਐਤ, ਇਹ ਸੱਤ ਹੀ ਦਿਨ ਨੇ, ਅੱਠਵਾਂ ਦਿਨ ਤਾਂ ਹੈ ਹੀ ਨਹੀਂ। ਇਹਨਾਂ ਦੇ ਵਿੱਚ ਹੀ ਸਾਰੇ ਜੰਮਦੇ ਆ, ਇਹਨਾਂ ਦੇ ਵਿੱਚ ਹੀ ਸਾਰੇ ਮਰਦੇ ਆ। ਸੋ ਇਹ ਸੁਣ ਕੇ ਹਜ਼ੂਰ ਦੇ ਚਰਨ ਹੀ ਪਿਆ। ਸੋ ਰਾਤ ਖਾ ਕੇ, ਸੋ ਹੋਰ ਸੰਬੰਧੀਆਂ ਆਵੇ ਕਰਕੇ ਖੁਸ਼ੀ ਜਿੱਥੇ ਹੁੰਦੀ ਹੈ, ਉੱਥੇ ਜਦੋਂ ਮੌਤ ਦਾ ਅਤੇ ਬਿਪਤਾ ਦਾ ਭੈ ਪੈਂਦਾ ਹੈ, ਉਸ ਮੌਕੇ 'ਤੇ ਸੋਗ ਵੀ ਬੜਾ ਭਾਰੀ ਮਨ ਵਿੱਚ ਹੁੰਦਾ ਹੈ। ਇਹ ਸੰਸਾਰ ਦੀ ਗਤੀ ਇਹੋ ਜਿਹੀ ਹੈ, ਜਦੋਂ ਤੱਕ ਸਿਮਰਨ ਭਜਨ ਵਿੱਚ ਭਾਣੇ ਵਿੱਚ ਚਿੱਤ ਨਹੀਂ, ਜਦੋਂ ਤੱਕ ਬ੍ਰਹਮ ਗਿਆਨ ਵਿੱਚ ਸਥਿਤ ਨਹੀਂ ਹੈ ਚਿੱਤ ਸਾਡਾ, ਤਦੋਂ ਤੱਕ ਇਹ ਸੰਸਾਰ ਖੁਸ਼ੀ ਅਤੇ ਸੋਗ ਨਾਲ ਭਰਿਆ ਹੋਇਆ ਹੀ ਹੈ, ਜਾਣਨਾ ਕਰੋ। ਜੇ ਇਸ ਤੋਂ ਬਚਣਾ ਹੈ ਤਾਂ ਫਿਰ ਇੱਕ ਗੁਰੂ ਕੀ ਓਟ ਲਓ, ਗੁਰੂ ਕੇ ਸ਼ਬਦ ਦੇ ਆਸਰੇ ਹੋਵੋ, ਭਾਣੇ ਨੂੰ ਮਿੱਠਾ ਕਰਕੇ ਮੰਨੋ। ਭਾਈ ਭਿਖਾਰੀ ਵਰਗਾ ਕੋਈ ਗੁਰਮੁਖ ਜੀ ਬਣ ਜਾਵੇ, ਜੋ ਨਾਲ ਦੁੱਖ ਪੈ ਦੁੱਖ ਨਹੀਂ ਮੰਨ, ਸੁੱਖ ਸੁਨੇਹਾਰ ਭੈ ਨਹੀਂ ਜਾਂ ਕਹਿ ਕੰਚਨ ਮਾਤੀ ਮੰਨ, ਨਹੀਂ ਨਿੰਦਿਆ ਨਾ ਉਸ ਜਾਂ ਕਹਿ ਲੋ ਮੋਹ ਅਭਿਮਾਨ, ਹਰਕ ਸੋਗ ਤੇ ਰਹੇ ਨਿਆਰੋ ਨਾ ਹੀ ਮਾਨ ਅਪਮਨ। ਜੇ ਤਾਂ ਜਰਾ ਕੋਈ ਪੁਸਤਕ ਕਰ ਦੇਵੇ, ਸਾਲਾ ਬੜਾ ਸੇਵਾਦਾਰ ਹੈ, ਮਾਮੂਲੀ ਜੀ ਗੱਲ ਕਿਸੇ ਦੇ ਮੂੰਹੋਂ ਨਿਕਲ ਜਾਵੇ ਤਾਂ ਬੰਦਾ ਫੁੱਲ ਖਲੋਂਦਾ ਹੈ, ਕਾਰ ਦੀ ਸੀਟ ਤੇ ਵੀ ਮਸਾ ਹੀ ਪੂਰਾ ਆਉਂਦਾ ਹੈ। ਤੇ ਜੇ ਕੋਈ ਜਰਾ ਕਹਿ ਦੇਵੇ ਤੂੰ ਠਾਤਾ ਕੀਤਾ ਤੂੰ ਐਂ ਕੀਤਾ, ਤਾਂ ਚਾਚੀ ਉਸ ਮੌਕੇ 'ਤੇ ਛੋਟਾ ਜਿਹਾ ਮੂੰਹ ਨਿਕਲਦਾ ਹੈ ਅਤੇ ਕਾਪੀਆਂ ਕੁਪੀਆਂ ਸੁੱਟ ਦਿੰਦੇ ਨੇ, ਚਾਚੀ ਫਲਾਨੇ ਨੇ ਮੈਨੂੰ ਇੰਨੀਆਂ ਅੱਖਰ ਕਿਉਂ ਕਹਿ ਦਿੱਤਾ, ਉਹ ਪਹਿਲਾਂ ਫੁੱਲਣਾ ਨਹੀਂ ਸੀ ਅਤੇ ਫਿਰ ਤਾਂ ਇੰਨਾ ਉਹ ਸੁਪੋਚਿਆ ਜਿਹਾ ਕਿਉਂ, ਇਹੋ ਜਿਹਾ ਸਮਾਜ ਦੋਵਾਂ ਹਾਲਤਾਂ ਵਿੱਚ ਕੀ ਹੋਣਾ ਚਾਹੀਦਾ, ਨਾ ਤਾਂ ਉਸ ਸੁਣ ਕੇ ਫੁੱਲੋ ਅਤੇ ਨਾ ਕਿਸੇ ਦੀ ਅਣਹੋਈ ਨਿੰਦਾ ਸੁਣ ਕੇ ਘਬਰਾਓ ਹੀ ਚਿੱਤ ਵਿੱਚ। ਸੋ ਦੋਵਾਂ ਹੀ ਬਹੁਤ ਵਿਵਸਥਾ 'ਤੇ ਜੋ ਮੁਲਕਾਂ ਸੋਈ ਸੋਹੇ ਨਾ ਭਾਲੀ ਹੈ, ਜਿਸ ਕਰੇ ਬਹੁਤ ਕਿਸੇ ਗ੍ਰਹਿ ਚਿੰਤਾ, ਜਿਸ ਕਰੈ ਥੋੜੀ ਸੋ ਫਿਰਿਆ ਪ੍ਰਮੰਤਾ, ਦੋਹਾਂ ਵਿਵਸਥਾ ਤੇ ਜੋ ਮੁਰਤਾ ਸੋਈ ਸੁਹੇਲਾ ਭਾਲੀ, ਜਿਹੜੇ ਦੋਹਾਂ ਹਾਲਤਾਂ ਤੋਂ ਨਰਲੇਪ ਰਹਿਤ ਹੈ, ਕੋਈ ਉਸਤ ਕਰੀ ਜਾਵੇ ਤਾਂ ਫੁੱਲਣਾ ਨਹੀਂ, ਕੋਈ ਅਣਹੋਈ ਨਿੰਦਾ ਕਰੀ ਜਾਵੇ ਤਾਂ ਸੁਣ ਕੇ ਘਬਰਾਉਣਾ ਨਹੀਂ, ਜਦੋਂ ਮਨ ਵਿੱਚ ਪਾਪ ਨਹੀਂ, ਜਦੋਂ ਗੁਰੂ ਕੀ ਕਿਰਪਾ ਜੀਵਨ ਵਿੱਚ ਕੋਈ ਵਿਗਾੜ ਨਹੀਂ, ਤਾਂ ਜਿਹਦੀ ਮਰਜ਼ੀ ਹੈ ਨਿੰਦਾ ਕਰੀ ਜਾਵੇ, ਦੋ ਦਿਨ, ਚਾਰ ਦਿਨ, ਦਸ ਦਿਨ ਕਰੂ, ਅਖੀਰ ਹੰਭੇਗਾ, ਕਿਉਂਕਿ ਸੱਚ ਜਿਹੜਾ ਉਹ ਪ੍ਰਗਟ ਹੋਣੋਂ ਕਦੇ ਰਹਿੰਦਾ ਨਹੀਂ। ਸੋ ਝੂਠ ਅਤੇ ਪਰਦੇ ਕਿੰਨੇ ਕੁ ਚਿਰ ਕੋਈ ਪਾ ਸਕੇਗਾ, ਝੂਠਾਂ 'ਤੇ, ਪਾਪਾਂ 'ਤੇ, ਅਪਰਾਧਾਂ 'ਤੇ, ਜੇ ਕੋਈ ਚਾਹੇ ਕਿ ਮੈਂ ਬਹੁਤਾ ਚਿਰ ਲੁਕਾ ਲਵਾਂ, ਲੁਕਾਏ ਵੀ ਨਹੀਂ ਰਹਿੰਦੇ, ਨਾ ਸੱਚ ਹੀ ਛੁਪਿਆ ਰਹਿ ਸਕਦਾ ਹੈ ਅਤੇ ਨਾ ਪੂਰੀ ਛੁਪਿਆ ਰਹਿ ਸਕਦਾ ਹੈ। ਇਸ ਵਾਸਤੇ ਜੀਵਨ ਉੱਚਾ ਅਤੇ ਸੁੱਚਾ ਸਾਡਾ ਹੋਣਾ ਚਾਹੀਦਾ ਹੈ, ਫਿਰ ਉਸਤਤ ਨਿੰਦਾ ਕਰੇ ਨਾ ਕੋਈ, ਨਾ ਮੈਂ ਸ੍ਰੀ ਰੰਗ ਭੇਟ ਸੋਈ, ਕੋਈ ਉਸਤਤ ਕਰੀ ਜਾਵੇ, ਕੋਈ ਨਿੰਦਾ ਕਰੀ ਜਾਵੇ। ਨਾਮਦੇਵ ਜੀ ਕਹਿੰਦੇ ਅਸੀਂ ਵਾਹਿਗੁਰੂ ਦੇ ਵਿੱਚ ਮਿਲੇ ਹੋਏ ਹਾਂ, ਪਰਵਾਹ ਨਹੀਂ ਕਰਦੇ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਜੀਉ ਹੈ ਸਹਾਰ, ਲੋਕਨ ਕੀ ਚਪਰਾਈ ਉਪਮਾ ਤੇ ਮੈਂ ਸੰਤਰ ਗਿਆ, ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਜੀਉ ਹੈ ਸਹਾਰ। ਇਸ ਵਾਸਤੇ ਸੋ ਉਹ ਐਸੇ ਰੱਬ ਦੇ ਪਿਆਰੇ ਜਿਨ੍ਹਾਂ ਦੀ ਐਸੀ ਉੱਚੀ ਅਵਸਥਾ ਸਿਮਰਨ ਵਿੱਚ, ਗੁਰੂ ਕੀ ਬਾਣੀ ਵਿੱਚ, ਵਾਹਿਗੁਰੂ ਦੇ ਭਾਣੇ ਵਿੱਚ, ਰਜ਼ਾ ਵਿੱਚ, ਕੋਈ ਕੇਵਲ ਨਿਰਦੇਪ ਨੇ, ਕੋਈ ਇੱਕ ਰਸ ਨੇ, ਬਾਕੀ ਤਾਂ ਉਪਰਾ ਚੜਾ ਤੇ ਸੋਗ ਹਰਖ ਦੇ ਗ੍ਰਸੇ ਹੋਏ ਹਨ। ਛਿਰ ਤੋਲਾ ਖਿਨ ਮਾਸਾ, ਮਨ ਦਾ ਸੁਭਾਅ ਹੈ ਕਿ ਛਿੜਕਾਲ ਵਿੱਚ ਤਾਂ ਫੁੱਲ ਕੇ ਤੋਲੇ ਵਰਗਾ ਬਣ ਜਾਂਦਾ ਬੜਾ ਵੱਡਾ, ਕਿ ਜੇ ਜਰਾ ਕੋਈ ਔਕੜ ਬਿਪਤਾ ਪਵੇ ਤਾਂ ਮਾਸਿਕ ਜਿੰਨਾ ਰਹਿ ਜਾਂਦਾ। ਮਨ ਦਾ ਸੁਭਾਅ ਹੀ ਐਸਾ ਕਬੂ ਜਿਹੜਾ ਉਹ ਵਿਚੜਤ ਹੈ, ਕਦੇ ਤਾਂ ਆਕਾਸ਼ ਤੱਕ ਚੜਦਾ ਜਾਂਦਾ, ਮੈਂ ਸਵਰਗ ਦਾ ਵੀ ਰਾਜ ਲੈ ਲਵਾਂਗਾ, ਕਿ ਕਦੇ ਜਰਾ ਬਿਪਤਾ ਪਈ ਤੋਂ ਕਬੂ ਜਾਇਬ ਪਾਇਆ ਲੇ। ਮਾਤ ਲੋਕ ਵਿੱਚ ਵੀ ਕੀ ਠਹਿਰਨਾ, ਪਤਾਲ ਨੂੰ ਜਾਂਦਾ ਜਾਂ ਨਰਕਾਂ ਨੂੰ ਵੀ ਜਿਹੜਾ ਚਰਨ ਰਹਿ ਪਹਿ ਚਾਰੇ ਤੁਲਦਾ ਭਾਂਦੇ। ਇਸ ਅਵਸਥਾ ਤੋਂ ਉੱਚੇ ਰਹਿਣਾ ਗੁਰੂ ਕੀ ਓਰ, ਗੁਰੂ ਕੇ ਆਸਰੇ, ਸ਼ਬਦ ਦੇ ਆਸਰੇ ਕੇਵਲ ਰਹਿ ਸਕੀਦਾ ਹੈ, ਬਾਣੀ ਦੇ ਆਸਰੇ ਕੇਵਲ ਰਹਿ ਸਕੀਦਾ ਹੈ, ਗੁਰੂ ਕੇ ਓਟ ਦੇ ਆਸਰੇ ਕੇਵਲ ਬਚ ਕੇ ਰਹਿ ਸਕੀਦਾ ਹੈ। ਉਹ ਓਟ ਆਸਰਾ ਤੇ ਬਖਸ਼ਿਸ਼ ਸਦਰੂ ਆਪ ਕਰਨ, ਰਹਿਮਤ ਕਰਨ, ਕਿਸੇ ਦੇ ਵੱਸ ਦੀ ਗੱਲ ਨਹੀਂ। ਸੋ ਅਸੀਂ ਕੋਈ ਕਿਸੇ ਤਰੀਕੇ ਨਾਲ ਕੋਈ ਯਤਨ ਕਰਕੇ ਜਾਂ ਹੁਕਮ ਜਾਂ ਚੱਤ ਪਦ ਨਾਲ ਇਹ ਦਾਤ ਨਹੀਂ ਲੈ ਸਕਦੇ। ਇਹ ਸਦਗੁਰੂ ਆਪ ਰਹਿਮਤ ਕਰਨ, ਪ੍ਰਸੰਨ ਪ੍ਰਸੰਨ ਹੋਣ ਜਾਂ ਸੰਗਤ ਪ੍ਰਸੰਨ ਹੋ ਕੇ ਕੋਈ ਅਸੀਸ ਦੇ ਦੇਵੇ, ਤਾਂ ਇਹ ਅਵਸਥਾ ਮਿਲ ਸਕਦੀ ਹੈ। ਐਵੇਂ ਐਸੀ ਅਵਸਥਾ ਦੀ ਪ੍ਰਾਪਤੀ ਬੜੀ ਮੁਸ਼ਕਲ ਹੈ। ਸੋ ਹਜ਼ੂਰ ਦੇ ਚਰਨ 'ਚ ਆਪਾਂ ਇਹੀ ਅਰਦਾਸ ਕਰੀਏ, ਸੱਚੇ ਪਾਤਸ਼ਾਹ ਹਰ ਕਸੂਰ ਤੋਂ ਆਪ ਕਿਰਪਾ ਕਰਕੇ ਸਾਨੂੰ ਉੱਚੇ ਕਰੋ। ਸੋ ਸਾਡੇ ਮਨ ਬੜੇ ਮੈਲੇ ਨੇ, ਜਨਮ ਜਨਮ ਕੀ ਇਸ ਮਨ ਤੋਂ ਮਨ ਲਾ ਗਈ, ਕਾਲਾ ਹੋਆ ਸਿਆਹ, ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ। ਕਾਲਾ ਨਾਮ ਵੀ ਕਾਲੇ ਦਾ ਹੈ ਅਤੇ ਸਿਆਹ ਨਾਮ ਵੀ ਕਾਲੇ ਦਾ ਹੈ, ਬਹੁਤਾ ਹੀ ਕਾਲਾ, ਕਾਲਿਆਂ ਤੋਂ ਵੀ ਕਾਲਾ ਹੋਇਆ ਹੋਇਆ ਮਨ, ਕਾਲੇ ਰੰਗ ਨਾਲੋਂ ਵੀ ਕਾਲਾ ਹੈ। ਸੋ ਕਿਹੜੀ ਕਿਹੜੀ ਮੈਲ ਲੱਗੀ ਹੈ, ਕਿਹੜੀ ਮੈਲ ਕਰਕੇ ਕਾਲਾ ਹੈ, ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਮੈਲਾਂ ਦਾ ਜ਼ਿਕਰ ਕਰਦੇ ਨੇ, ਜਿਹੜੀਆਂ ਮੈਲਾਂ ਜਨਮਾਂ ਜਨਮਾਤਰਾਂ ਦੀਆਂ ਸਾਡੇ ਮਨ ਨੂੰ ਲੱਗੀਆਂ ਹੋਈਆਂ ਨੇ। ਉਹ ਪੰਜਵੇਂ ਪਾਤਸ਼ਾਹ ਸਾਡੇ ਮਨ ਦੀ ਹਾਲਤ ਦੱਸਣ ਲੱਗੇ ਹਨ। ਅਸੀਂ ਆਪਣੇ ਮਨਾਂ ਨੂੰ ਹੁਣ ਝਾਤੀ ਮਾਰ ਕੇ ਵੇਖਣਾ ਹੈ ਕਿ ਇਹਨਾਂ ਵਿੱਚੋਂ ਕਿਹੜੇ ਕਿਹੜੇ ਔਗੁਣ ਸਾਡੇ ਅੰਦਰ ਹਨ, ਫਿਰ ਉਹਨਾਂ ਦੀ ਨਿਵਿਰਤੀ ਵਾਸਤੇ ਆਪਾਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਹੀ ਬੇਨਤੀ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਕੇ ਆਪਾਂ ਨੂੰ ਬਖਸ਼ ਲੈਣ। ਸੋ ਹਜ਼ੂਰ ਫਰਮਾਉਂਦੇ ਨੇ ਸਾਡੀ ਮਨਾਂ ਦੀ ਹਾਲਤ, ਕਿਸੇ ਨਾਲ ਛਲ ਕਰਨਾ, ਧੋਖਾ ਕਰਨਾ, ਠੱਗੀ ਮਾਰਨਾ, ਫਰੇਬ ਕਰਨਾ, ਕਪਟ ਕਰਨਾ, ਧੋਖਾ ਕਰਨਾ, ਸੋ ਇਹ ਇੱਕ ਵੱਡੀ ਭਾਰੀ ਮੈਲ ਹੈ। ਕਿਸੇ ਦਾ ਵਸਾਹਤ ਕਰਨਾ, ਕਿਸੇ ਨੂੰ ਝਾਸਾ ਦੇ ਕੇ, ਨਾਰਾ ਲਾ ਕੇ, ਕਿਸੇ ਨੂੰ ਆਪਣੇ 'ਤੇ ਭਰੋਸਾ ਦਵਾ ਕੇ, ਅਤੇ ਫਿਰ ਉਸ ਦਾ ਕਾਰਜ ਨਾ ਸਵਾਰਨਾ, ਸੋ ਅੱਧ ਵਿਚਾਲੇ ਛੱਡ ਦੇਣਾ, ਠੱਗੀ ਮਾਰਨੀ ਕਿਸੇ ਨਾਲ, ਇਹ ਇੱਕ ਵੱਡੀ ਭਾਰੀ ਮੈਲ। ਇਸ ਕਰਕੇ ਸਾਡਾ ਮਨ ਮੈਲਾ, ਛਲ ਕਰਨਾ ਕਿਸੇ ਨਾਲ, ਕਪਟ ਕਰਨਾ, ਸੋ ਛਿਦਰਨ ਕਿਸੇ ਵਿੱਚ ਦੋਸ਼ ਆਰੋਪਣੇ, ਜਿਸ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਜਿਹੋ ਜੀ ਨਿਗਾਹ ਹੋਵੇ ਨਾ ਉਹੋ ਜੀ ਦੁਨੀਆ ਦਿੱਤੀ। ਸੁਖੀ ਹੈ ਕੋ ਪੇਖਾ ਸਭ ਸੁਖੀਆ, ਰੋਗੀ ਕਾ ਭਾਣੇ ਸਭ ਰੋਗੀ, ਸੁਖੀ ਆਦਮੀ ਸਾਰਿਆਂ ਨੂੰ ਸੁਖੀ ਵੇਖਦਾ ਹੈ, ਰੋਗੀ ਦੇ ਭਾਣੇ ਸਾਰੀ ਦੁਨੀਆ ਹੀ ਰੋਗੀ ਹੈ, ਚੋਰ ਦੇ ਭਾਣੇ ਸਾਰੀ ਦੁਨੀਆ ਹੀ ਚੋਰ ਹੈ। ਇਸ ਵਾਸਤੇ ਕਈਆਂ ਦਾ ਸੁਭਾਅ ਬਣਿਆ ਹੁੰਦਾ ਹੈ ਕਿ ਉਹਨਾਂ ਨੇ ਕੋਈ ਨਾ ਕੋਈ ਛਿੱਦਰ ਹੀ ਕਿਸੇ ਵਿੱਚ ਕੱਢਣਾ, ਕੋਈ ਦੋਸ਼, ਕੋਈ ਔਣਤਾਈ, ਉਹ ਪੱਧਰ ਕਿਸੇ ਦੇ ਵਿੱਚ ਵੇਖਣਾ। ਜੋ ਦੇਖਿਆ ਛਿੱਦਰ ਤਾਂ ਨਿੰਦਕ ਤੋਂ ਮਾਹ ਹੈ, ਛੇਕ ਛਿੱਦਰ ਛੇਕ ਨੂੰ ਕਹੀਦਾ ਹੈ। ਕਿਸੇ ਦੇ ਜੀਵਨ ਵਿੱਚ ਕੋਈ ਛੇਕ ਹੋਵੇ, ਕੋਈ ਔਣਤਾਈ ਹੋਵੇ, ਕੋਈ ਕਮੀ ਹੋਵੇ, ਕੋਈ ਇਸੇ ਤਰ੍ਹਾਂ ਉਪਦਰਵ ਹੋਵੇ, ਉਸ ਦੇ ਜੀਵਨ ਵਿੱਚ ਉਹਨੂੰ ਛਿੱਦਰ ਕਹੀਦਾ ਹੈ। ਸੋ ਇਹ ਕਈਆਂ ਦਾ ਸੁਭਾਅ ਹੈ ਕਿਸੇ ਵਿੱਚ ਛਿੱਦਰ ਆਰੋਪ 'ਤੇ ਰਹਿਣਾ, ਯਤਨ ਇਹ ਕਰਦੇ ਰਹਿਣਾ। ਆਹ ਕੀੜੀ ਦਾ ਸੁਭਾਅ ਹੈ, ਕੀੜੀ ਦਾ ਭਾਵੇਂ ਆਪਾਂ ਕਿੰਨਾ ਵੀ ਪੱਕਾ ਫਰਸ਼ ਕਿਉਂ ਨਾ ਲਾਇਆ ਹੋਵੇ, ਉਹ ਯਤਨ ਕਰਦੀ ਹੈ ਕਿੱਧਰੋਂ ਮੈਨੂੰ ਖੱਡ ਮਿਲੇ ਅਤੇ ਮੈਂ ਉਹਦੇ ਵਿੱਚ ਪ੍ਰਵੇਸ਼ ਹੋਵਾਂ। ਕਿਉਂ ਕਿੱਡਾ ਹੀ ਕਿਉਂ ਨਾ ਕਿਸੇ ਦਾ ਸੋਹਣਾ ਜੀਵਨ ਹੋਵੇ, ਕਈਆਂ ਦਾ ਉਹ ਕੀੜੀ ਵਰਗਾ ਸੁਭਾਅ ਹੈ ਕਿ ਕੋਈ ਨਾ ਕੋਈ ਦੋਸ਼ ਲੱਭਣਾ ਹੈ ਇਹਦੇ ਵਿੱਚ, ਕੋਈ ਨਾ ਕੋਈ ਊਣਤਾਈ ਲੱਭਣੀ ਹੈ। ਵਾਹਿਗੁਰੂ ਤੋਂ ਬਿਨਾਂ ਜਿੰਨੇ ਸਾਰੇ ਜੀਵ ਹਾਂ ਅਸੀਂ ਅਲਪੱਗ, ਸਾਡੇ ਵਿੱਚ ਊਣਤਾਈਆਂ ਜ਼ਰੂਰ ਨੇ, ਅਸੀਂ ਔਗਣਾਂ ਦੇ ਭਰੇ ਹੋਏ ਹਾਂ, ਭੁੱਲਣ ਹਾਰ ਹੈ, ਭੁੱਲਣ ਅੰਦਰ ਸਭ ਤੋਂ ਆ ਭੁੱਲ ਗੁਰੂ ਕਰਤਾਰ, ਇੱਕ ਸੱਚੇ ਪਾਤਸ਼ਾਹ ਭੁੱਲਣ ਤੋਂ ਰਹਿਤ ਹੈ ਅਤੇ ਵਾਹਿਗੁਰੂ ਭੁੱਲਣ ਤੋਂ ਰਹਿਤ ਹੈ, ਬਾਕੀ ਆਪਾਂ ਜੀਵ ਕਰ ਜੁਗੀ ਭੁੱਲਣ ਹਾਰ ਹੈ। ਪਰ ਜੇ ਕੋਈ ਸਾਡੇ ਦੋਸ਼ ਹੀ ਵੇਖਣ ਵੱਲ ਲੱਗਾ ਰਹੇ, ਉਹਨੂੰ ਸਾਡੇ ਵਿੱਚੋਂ ਦੋਸ਼ ਹੀ ਮਿਲਣਗੇ। ਜਿਹੋ ਜਿਹੀ ਚੀਜ਼ ਦੀ ਕੋਈ ਭਾਲ ਕਰਦਾ ਉਹ ਚੀਜ਼ ਉਹਨੂੰ ਮਿਲ ਜਾਂਦੀ ਹੈ। ਜੇ ਕੋਈ ਕਿਸੇ ਦੇ ਵਿੱਚੋਂ ਗੁਣ ਲੱਭਣਾ ਚਾਹੇ ਤਾਂ ਉਹਨੂੰ ਗੁਣ ਵੀ ਬਹੁਤ ਮਿਲ ਸਕਦੇ, ਅਤੇ ਜੇ ਕੋਈ ਦੋਸ਼ ਹੀ ਆਰੋਪਣਾ ਚਾਹੇ ਅਤੇ ਛਿੱਦਰੀ ਕਰਨਾ ਚਾਹੇ ਤਾਂ ਬਹੁਤ ਛਿੱਦਰ ਮਿਲ ਸਕਦਾ, ਹਰੇਕ ਥਾਂ ਹੀ ਮਿਲ ਸਕਦੇ ਨੇ, ਜਿੱਥੇ ਮਰਜ਼ੀ ਕੋਈ। ਕਈਆਂ ਦਾ ਸੁਭਾਅ ਵੀ ਬਣ ਚੁੱਕਾ ਹੁੰਦਾ ਹੈ ਕਿ ਨਿੰਦਾ ਹੀ ਨਿੰਦਾ, ਸੋ ਦੋਸ਼ ਹੀ ਕਿਸੇ ਵਿੱਚ ਆਰੋਪਣੇ ਨੇ, ਛਿੱਦਰ ਹੀ ਕੱਢਣੇ ਨੇ। تو یہ بھی ایک بڑی پاری محل ہے. یہو جہا کسی کا جیون اِسی تکاں گے اس کے جیون کا پربھاؤ سڈے پہنتا ہے. جی اِسی گرمکھ کی گرمکھتا ہی ہر موقع کتنے کریں گے تو وہ گرمکھتا ہی سارے ہردے بھی آپ پرویش ہوئے, کیونکہ اِسی کتنی گرمکھتا ہی نہیں کیتی ہے. یہ جی اِسی کسی کے دوش کسی کے چھدر کسی کے اوگڑ کے پاپا چیتے کریں گے ہر موقع سے اِسی چیتنے میں لگے رہیں گے تو وہ دوش کے وہ پدر وہ سارے من میں آ جائے. اس واسطے خیال یہ کرنا ہے کہ دوسرے کے اوگن تکن کی تھان سے گن گرہن کریں. اِسی آباس بےنتی کرتے ہیں جنہ نے نام جپیا ونڈ کے چکیا دیکھ چلائی تیب وائی دیکھ کے انڈٹ کیتا, ویکھ لیا کہ فرانا غلطی کرنا پر ویکھ کے انڈٹ کر دینا, جب نہیں ویکھی چیز معاف کر دینا. سو یہ بھی ایک خالصے کا بڑا پاری گن ہے, ویکھ کے انڈٹ کیتا. جنہ کی پوتر کمائی کا دھیان پر خالصہ صاحب گج کے بولو جی. کسی کے شدت سے دوش ویکھن والے دا نام دا دھیان نہیں کسی نے پڑے. اس واسطے یہ بھی ایک محل ہے, ہرک سے ایک دوش اروپنے ہرک شدر کھنے. جی اِسی شدر کھن لگ پئیے تو ہرک کھ سکتے ہیں, کہ جی کسی نے سارے دوشوں ویکھن کا یتن کیا جدو ساری فرست بنی تو پتا نہیں دوجیا سارے کن بہت دوش. سو اپنے دوشوں کا بندے آپ کو گھٹ پتا ہوں. تو ساڈا یہ سوا ہے اسی دوسرے اپدیش بہتا دینے ہیں, اسی دوسرے سکھیا بہتی دینے ہیں, اپنے آپ کو کدے اِسی سکھیا دن کا یتن نہیں کیا. جنا اِسی یتن دوسرے کو سمجھا کرتے ہیں کدی اپنے من کو سمجھا یتن کیا ہے, کدے اکلیا بیٹھ کے اپنے من آپ کوئی لانت پائی ہے پٹکار پائی ہے, کدے کوئی چھڑکیا کدے دبایا کدے سمجھایا وہ منا تم کی کرتا ہے. اور بھگت پریت جی تھی سانو کہ آپ کے گریوار میں سر نیواں کرتے ہیں اپنی بکڑ منہ پا کے بھی سانو ویکنا چاہیے. سو اپنی پیڑھی ہیٹ بھی سانو سوٹا پھیرنا چاہیے, سارے اندر کہہو جہاں سماج ساڈا جیون کہہو جہا ہے. جی کوئی اچنکیت تھوڑا جہا ڈلا ہو جائے بیمار ہوئے وہ جہاں پتا لین جائے گا ہرک ہی ڈاکٹر بن پہ آ دوائی لے وہ گولی کھا فلانا ڈاکٹر چنگا ایوں تیرا علاج ہوئے گا. اچنچیت جی کسی آپ وہ سی ٹلا مٹھا ہو جائے تو پھر کچھ نہیں سوچتا, پھر وہ سب وہ دوائی جہاں وہ ڈاکٹر کو سی سب وہ چیتا بھول جاتا ہے. اس واسطے اسی دوسرے سکھیا دین تو دوسرے دوش کھن کے شدر اروپن کے لگے رہنے ہیں, اپنے من کے دوش کے وہ پدرو سے شدر کدے اسی نہیں دیکھتے. سو یہ بھی ایک محل ہے بڑی ساری شدر, کسی بھی دوش کرو اپنے شدر کھنے. دو محل ہو گیا, تیسری کوٹ بگن کسی نے چنگے کارج کروڑا بگن پا دینے روڈا چکا. سو ایک سی کوئی وہ منگنا ہو لگا گوانڈن بڑا دکھ ہوا, وہ اگ لینڈ کے بہانے کار آئی. سو ٹھیک جب تیاری ہوئی پرانا رواج سی لاگی آ کے تو منگنے کی رسم شہارا جی کہہ دیں ماجے دنگنی. سو وہ رسم جب ادا کر لگا ہی ہے, یہ اگے تک کدے گھر آئی نہیں سی بےبے اج ضرور آئی اگ لین آئی سی کہ ویکیا کی اج بڑی خوشی خوشی ہے بھن تے گھر. ہاں یہ منگنا ہو لگا ہے بڑی خوشی نیڑے ہوئی, روپیہ لے گئی سی ضرور کول, روپیہ بھی فڑا دیتا تے سب تو پہلا اس بچے کے سر سے پیار بھی دے دیتا ہے. لے بچہ جب منگنی ہو لگے تو مرگی بھی اٹ گیا اس سے, وہ سن لیا انہیں جڑا آیا سی لاگی وہ کہنے لگا مائی نو مرگی پہ نہیں ہروئی تو نہیں پہنتی کدے کتا ہی پہنتی ہے جب یہ شراب پیندا ہے. شاہ مائی یہ شراب بھی پیندا نہیں ہروئی تو نہیں پیندا, جب کتے یہ جوا کھیڈ کے آئے تو جیت کے آ مائی یہ جوا بھی کھیڈتا ہے, کدے کدے جب چوری کر کے آئے کول پیسے ہون تو ادو یہ جوا کھیڈتا ہے. اچھا یہ سارے گن نے یہ چپ کر جوٹ کے چلا گیا, سانو یہ نگر کی لوڑ ہی نہیں. وہ کسی نے چنگے کام کے کروڑا بگن پا دے کروڑا اٹکا, یہ ایک بڑا پاپ. سدگر سچے پاتشاہ کا بچن ہے اپنا وگاڑ ویرانہ سنڈ, گرسکھ نو آ گیا کہ اپنا وگاڑ کے بھی دوجے کا سواد. ایک تو ہوتے رہنا اتنت ماڑے آدمی اگلے کا وگاڑ کے اپنا سوارنا, مورکھ ہوں نے کولو پاپی ہوں, ایک مہامورکھ ہوں نے اگلے کا بھی وگاڑ دینا تو آپ بھی فائدہ کوئی نہ ہو, وہ مہامورکھ ہوں بڑے پاپی ہوں ہتھیارے ہوں. سو ایک ایسے بھی ہوں نے اگلے کا ہی کیول بگاڑی جانا ہے, کسی نے چنگے کام روڑا اٹکا ہی جانا. گرمکھا کا سبھا ہے کسی کے کارج کوئی رکاوٹ ہے تو سب دور کرنی وہ سہایتا کرنی, ਉਹਨੂੰ ਮੋਢਾ ਦੇਣਾ, ਜੇ ਕੋਈ ਦੁਖੀ ਆ ਉਹਨੂੰ ਸੁੱਖ ਪਹੁੰਚਾਉਣਾ, ਜੇ ਕੋਈ ਟੈਂਦੀ ਕਲਾ ਵਾਲਾ ਉਹਨੂੰ ਉਤਾਂਹ ਚੱਕਣਾ, ਤੇ ਜਿਹੜਾ ਕਿਸੇ ਦੀ ਸਹਾਇਤਾ ਕਰਦਾ ਹੈ ਵਾਹਿਗੁਰੂ ਉਹਦੀ ਸਹਾਇਤਾ ਕਰਦਾ ਹੈ। ਦੇਰ ਜ਼ਰੂਰ ਹੋ ਜਾਂਦੀ ਹੈ ਪਰ ਅਨੇਰ ਨਹੀਂ, ਉਹ ਦੇਰ ਭਾਵੇਂ ਹੋ ਜਾਵੇ ਰੱਬ ਦੇ ਘਰ ਵਿੱਚ ਪਰ ਨਿਆਮ ਬੜਾ ਵੱਡਾ। ਜਿਹੜਾ ਕਿਸੇ ਦੇ ਕੰਮ ਵਿੱਚ ਰੁਕਾਵਟ ਪਾਉਂਦਾ ਇੱਕ ਦੇ ਵਿੱਚ, ਸੋ ਕੁਛ ਸਮੇਂ ਤੋਂ ਬਾਅਦ ਰੱਬ ਫਿਰ ਉਹਦੇ ਕਾਰਜ ਵਿੱਚ ਰੁਕਾਵਟ, ਫਿਰ ਉਦੋਂ ਪਤਾ ਲੱਗਦਾ ਬਗਾਨੇ ਦੇ ਘਰ ਲੱਗੀ ਹੋਈ ਤਾਂ ਬਸੰਤਰ ਦੇਵਤਾ ਹੈ, ਤੇ ਜਦੋਂ ਆਪਣੇ ਘਰ ਲੱਗ ਜਾਵੇ ਫਿਰ ਪਤਾ ਲੱਗਦਾ ਹੈ। ਇਸ ਵਾਸਤੇ ਕਿਸੇ ਦੇ ਕਾਰਜ ਵਿੱਚ ਕੋਈ ਵਿਘਨ ਪਾ ਦੇਣਾ, ਕੋਈ ਰੋੜਾ ਅਟਕਾ ਦੇਣਾ, ਸੋ ਇਹ ਵੀ ਇੱਕ ਵੱਡਾ ਭਾਰੀ ਦੋਸ਼ ਹੈ, ਇਹ ਇੱਕ ਮੈਲ ਵੱਡੀ ਭਾਰੀ ਨਹੀਂ, ਇਹ ਵੀ ਚਾਹੀਦਾ।